ਕਿਉਂਕਿ ਧਨ ਦੂਜੇ ਦਾ ਵੀ ਮਿਲ ਜਾਂਦਾ, ਕਮਾਇਆ ਪਿਓ ਨੇ ਸੀ ਮਿਲ ਗਿਆ ਪੁੱਤਰ ਨੂੰ, ਕਮਾਇਆ ਦਾਦੇ ਨੇ ਸੀ ਮਿਲ ਗਿਆ ਪੋਤਰੇ ਨੂੰ, ਪਰ ਧਰਮ ਇਸ ਢੰਗ ਨਾਲ ਨਹੀਂ ਮਿਲਦਾ। ਅਸੀਂ ਇਤਿਹਾਸ ਪੜ੍ਹ ਕੇ ਵੇਖਦੇ ਹਾਂ ਕਿ ਗੁਰੂ ਰਾਮਦਾਸ ਜੀ ਦੀ ਬੜੀ ਕੋਸ਼ਿਸ਼ ਸੀ ਨਾਮ ਦਾ ਰਸ ਪ੍ਰਿਥੀ ਚੰਦ ਨੂੰ ਵੀ ਮਿਲੇ, ਪਰ ਨਹੀਂ ਮਿਲ ਸਕੇ। ਉਹ ਲੜਦਾ ਅਤੇ ਝਗੜਦਾ ਹੀ ਰਿਹਾ ਸਾਹਿਬਾਂ ਨਾਲ, ਜਿਸ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ, ਕਾਹੇ ਪੋਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿਨ ਸਿਉ ਝਗੜਤ ਪਾਪ। ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਸ ਮੇਰੇ ਕੋਲ ਹੈ ਉਹ ਮੇਰੇ ਪਿਓ ਕੋਲ ਵੀ ਹੋਵੇ, ਪਰ ਨਹੀਂ। ਇੱਥੇ ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ ਔਰ ਪਿਤਾ ਪੁੱਤਰ ਨੂੰ ਨਹੀਂ ਦੇ ਸਕਦਾ, ਭਰਾ ਭਰਾ ਨੂੰ ਨਹੀਂ ਦੇ ਸਕਦਾ। ਗੁਰੂ ਅਰਜਨ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਕਿ ਬਾਬਾ ਮਹਾਂਦੇਵ ਅਤੇ ਬਾਬਾ ਪ੍ਰਿਥੀ ਚੰਦ ਵੀ ਨਾਮ ਦੇ ਰਸੀਏ ਬਣਨ, ਪਰ ਨਹੀਂ ਬਣ ਸਕੇ, ਵਾਂਝੇ ਰਹੇ। ਤੋ ਖੈਰ, ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਧਰਮ ਇੱਕ ਨਿੱਜੀ ਦੌਲਤ ਹੈ ਜੋ ਖੁਦ ਕਮਾਉਣੀ ਪੈਂਦੀ ਹੈ, ਔਰ ਧਰਮ ਨੂੰ ਬਕਾਇਦਾ ਦੌਲਤ ਹੀ ਆਖਿਆ ਗਿਆ। ਇਹ ਵੀ ਇੱਕ ਧਨ ਹੈ। ਇਸ ਧਨ ਕਾਰਨ ਸਿਵ ਸੰਕਾਦਤ ਖੋਜਤ ਫਿਰਤ ਉਦਾਸ। ਬੜੇ ਬੜੇ ਰਿਸ਼ੀ ਮੁਨੀ ਇਸ ਧਨ ਨੂੰ ਲੱਭਦੇ ਫਿਰਦੇ। ਭਾਈ ਸਾਹਿਬ ਭਾਈ ਨੰਦ ਲਾਲ ਵੀ ਕਹਿੰਦੇ ਨੇ, ਦੌਲਤ ਏ ਸਰਮਾਇਆ ਏ ਇਮਾਮ ਬਵਦ, ਹਰ ਗਦਾ ਅਜ਼ਯਾਦ ਓ ਸੁਲਤਾਨ ਬਵਦ, ਦੌਲਤ ਏ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਭਾਈ ਜੀ ਦਾ ਫਰਮਾਨ ਹੈ ਕਿ ਹਮੇਸ਼ਾ ਦੀ ਸਦੀਵੀ ਜਿਹੜੀ ਅਮਰ ਦੌਲਤ ਹੈ ਉਹ ਹੈ ਇਮਾਮ ਧਰਮ। ਅਤੇ ਧਰਮ ਦਾ ਸਰਮਾਇਆ ਜਿਸ ਕੋਲ ਆ ਜਾਏ, ਜਗਤ ਦੀਆਂ ਸਾਰੀਆਂ ਖੁਸ਼ੀਆਂ ਉਸਦੇ ਕੋਲ ਨੇ। ਅਤੇ ਧਰਮ ਦਾ ਸਰਮਾਇਆ ਨਹੀਂ ਅਤੇ ਬਾਕੀ ਦੌਲਤ ਉਸਦੇ ਕੋਲ ਹੋਵੇ ਤਾਂ ਜਗਤ ਦੀਆਂ ਸਾਰੀਆਂ ਪਰੇਸ਼ਾਨੀਆਂ ਉਸਦੇ ਕੋਲ ਹੁੰਦੀਆਂ। ਧਨ ਦੇ ਵਧਣ ਦੇ ਨਾਲ ਨਾਲ ਧਰਮ ਵੀ ਵਧੇ ਅਤੇ ਸੰਤੁਲਨ ਕਾਇਮ ਰਹਿੰਦਾ, ਵਰਨਾ ਨਹੀਂ ਰਹਿੰਦਾ, ਤਵਾਜ਼ਨ ਡਾਵਾਂ ਡੋਲ ਹੋ ਜਾਂਦਾ ਔਰ ਮਨੁੱਖ ਪਰੇਸ਼ਾਨੀਆਂ ਦੇ ਚੱਕਰ ਦੇ ਜਾ ਪੈਂਦਾ। ਤਾਂ ਹੁਣ ਇਤਨਾ ਤਾਂ ਸਾਨੂੰ ਪਤਾ ਹੈ ਬਈ ਧਨ ਕਿਹਨੂੰ ਕਹਿੰਦੇ ਨੇ, ਇਹ ਪਤਾ ਹੈ। ਪ੍ਰਾਚੀਨ ਸਮੇਂ 'ਚ ਪਤਾ ਧਨ ਦਾ ਰੂਪ ਸੀ ਗਊ ਧਨ ਗਜ ਧਨ, ਜਿਹਦੇ ਕੋਲ ਹਾਥੀ ਆਉਣ, ਘੋੜੇ ਆਉਣ, ਗਊਆਂ ਆਉਣ, ਉਹਨੂੰ ਧਨਵਾਨ ਗਿਣਦੇ ਸਨ, ਇਹੀ ਧਨ ਸੀ। ਇਸ ਤੋਂ ਇਲਾਵਾ ਧਨ ਦਾ ਚਿੰਨ੍ਹ ਕੋਈ ਹੋਰ ਨਹੀਂ ਸੀ। ਜੰਗਲਾਂ 'ਚ ਮਨੁੱਖ ਰਹਿੰਦਾ ਸੀ ਅਤੇ ਜਿਤਨੇ ਜਾਨਵਰ ਬੰਦੇ ਕੋਲ ਜ਼ਿਆਦਾ ਹੋਣ ਉਤਨਾ ਹੀ ਉਹ ਜ਼ਿਆਦਾ ਧਨਵਾਨ, ਔਰ ਬਕਾਇਦਾ ਇਸ ਨੂੰ ਧਨ ਆਖਿਆ ਗਿਆ, ਗਊ ਧਨ ਗਜ ਧਨ, ਬਕਾਇਦਾ ਇਸ ਦਾ ਧਨ ਨਾਲ ਸ਼ੁਮਾਰ ਹੈ। ਸਹਿਜੇ ਸਹਿਜੇ ਮਨੁੱਖ ਸੱਭੇ ਹੋਇਆ, ਵਿਕਸਿਤ ਹੁੰਦਾ ਗਿਆ, ਤਰੱਕੀ ਕਰਦਾ ਗਿਆ ਤਾਂ ਧਨ ਦੀ ਰੂਪ ਰੇਖਾ ਕੁਛ ਹੋਰ ਬਣੀ। ਜਿਹਦੇ ਕੋਲ ਤਾਂਬਾ ਜ਼ਿਆਦਾ ਸੀ, ਲੋਹਾ ਜ਼ਿਆਦਾ ਸੀ, ਉਹ ਧਨਵਾਨ ਸੀ। ਐਸਾ ਵੀ ਇੱਕ ਵਕਤ ਆਇਆ ਸਮੁੰਦਰ ਦੇ ਵਿੱਚੋਂ ਨਿਕਲੇ ਹੋਏ ਸੰਖ ਅਤੇ ਕੌੜੀਆਂ ਜਿਹਦੇ ਕੋਲ ਜ਼ਿਆਦਾ ਹੋਣ ਉਹ ਧਨਵਾਨ ਸੀ, ਇਹ ਧਨ ਸੀ। ਉਸ ਜ਼ਮਾਨੇ ਵਿੱਚ ਇਹ ਧਨ ਸੀ, ਜਿਹਦੇ ਕੋਲ ਕੌੜੀਆਂ ਬਹੁਤ, ਜਿਹਦੇ ਕੋਲ ਸੰਖ ਅਤੇ ਸਿੱਪੀਆਂ ਬਹੁਤ, ਇਹ ਧਨਵਾਨ, ਬਈ ਬਹੁਤ ਵੱਡਾ ਧਨ, ਇਹ ਸਿੱਕਾ ਚੱਲਦਾ ਸੀ। ਔਰ ਇੱਕ ਵਕਤ ਐਸਾ ਸੀ ਵਸਤੂਆਂ ਦੇ ਬਦਲੇ ਵਸਤੂਆਂ ਦਿੱਤੀਆਂ ਜਾਂਦੀਆਂ ਸਨ। ਹਾਥੀ ਦੇ ਦਿੱਤੇ, ਘੋੜੇ ਲੈ ਲਏ, ਗਊਆਂ ਦੇ ਦਿੱਤੀਆਂ, ਮੱਝਾਂ ਲੈ ਲਈਆਂ, ਇਸ ਤਰ੍ਹਾਂ ਤਬਦੀਲੀ ਹੁੰਦੀ ਸੀ। ਜਾਂ ਬੱਕਰੀਆਂ ਦੇ ਦਿੱਤੀਆਂ ਅਤੇ ਕੱਪੜਾ ਲੈ ਲਿਆ, ਤਨ ਦਾ ਕੱਪੜਾ ਦੇ ਦਿੱਤਾ ਅਤੇ ਕੁਝ ਧਾਤੂਆਂ ਲੈ ਲਈਆਂ, ਇਸ ਤਰ੍ਹਾਂ ਹੁੰਦਾ ਸੀ। ਵਸਤੂ ਧਨ ਸੀ, ਪਦਾਰਥ ਧਨ ਸੀ। ਸਹਿਜੇ ਸਹਿਜੇ ਮਨੁੱਖ ਦੇ ਹੱਥ ਸੋਨਾ ਲੱਗਿਆ, ਪਹਾੜਾਂ ਦੇ ਚੋਂ, ਦਰਿਆਵਾਂ ਦੀ ਰੇਤ ਦੇ ਚੋਂ, ਤਾਂ ਫਿਰ ਕੰਚਨ ਧਨ ਬਣ ਗਿਆ, ਸੋਨਾ ਧਨ ਬਣ ਗਿਆ। ਔਰ ਕਰੀਬਨ ਕਰੀਬਨ ਸਮੁੱਚੇ ਜਗਤ ਨੇ ਇਸ ਨੂੰ ਧਨ ਦੇ ਰੂਪ ਵਿੱਚ ਕਬੂਲ ਕਰ ਲਿਆ ਐਸਾ ਨਹੀਂ ਕਿ ਸੋਨਾ ਕੋਈ ਆਪਣੀ ਥਾਂ 'ਤੇ ਬਹੁਤ ਵੱਡਾ ਮਹਾਨ ਹੈ, ਪਰ ਮਨੁੱਖ ਨੇ ਸੋਚਿਆ ਹੁਣ ਧਨ ਦਾ ਨਵੇਂ ਤੋਂ ਨਵਾਂ ਰੂਪ ਲੱਭਦੇ ਜਾਈਏ, ਬਿਹਤਰ ਹੈ ਇੱਥੇ ਰੁਕ ਜਾਈਏ, ਇਹਨੂੰ ਧਨ ਮੰਨ ਲਈ। ਤੋ ਕੰਚਨ ਨੂੰ ਬਕਾਇਦਾ ਧਨ ਮੰਨ ਲਿਆ ਗਿਆ। ਔਰ ਫਿਰ ਐਸਾ ਵੀ ਵਕਤ ਆਇਆ, ਮਨੁੱਖ ਬਹੁਤ ਤਰੱਕੀ ਕਰ ਗਿਆ, ਵੀ ਇਹ ਵਜ਼ਨੀ ਸੋਨੇ ਦੀਆਂ ਮੋਹਰਾਂ ਕਿੱਥੇ ਚੁੱਕੀ ਫਿਰਾਂਗੇ, ਤੋ ਕਰੰਸੀ ਨੋਟ ਇਹ ਧਨ ਬਣ ਗਏ। ਗਰਸ ਕੇ ਧਨ ਦੀ ਰੂਪ ਰੇਖਾ ਬਦਲਦੀ ਰਹੀ ਹੈ। ਕਦੀ ਕਿਸੇ ਚੀਜ਼ ਨੂੰ ਧਨ ਆਖਿਆ ਗਿਆ, ਕਦੀ ਕਿਸੇ ਚੀਜ਼ ਨੂੰ ਧਨ ਆਖਿਆ ਗਿਆ, ਔਰ ਕਹਿ ਨਹੀਂ ਸਕਦੇ ਕਿ ਅੱਜ ਜਿਸ ਨੂੰ ਧਨ ਆਖਿਆ ਜਾ ਰਿਹਾ ਕੱਲ੍ਹ ਵੀ ਇਹ ਧਨ ਹੋਵੇਗਾ ਕਿ ਨਹੀਂ। ਹੋ ਸਕਦਾ ਕੱਲ੍ਹ ਕੁਛ ਰੂਪ ਰੇਖਾ ਇਸ ਦੀ ਹੋਰ ਬਣ ਜਾਵੇ। ਪਰ ਇਤਨੀ ਗੱਲ ਤਾਂ ਸਪਸ਼ਟ ਹੈ ਕਿ ਧਨ ਇੱਕ ਬਾਹਰ ਦੀ ਚੀਜ਼ ਹੈ ਜੋ ਬਾਹਰ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ। ਜੀਵਨ ਵਿੱਚ ਜੋ ਕੁਛ ਵੀ ਬਾਹਰ ਹੈ ਉਹ ਧਨ ਨਾਲ ਮਿਲਦਾ ਹੈ, ਜੀਵਨ ਵਿੱਚ ਜੋ ਕੁਛ ਵੀ ਅੰਦਰ ਹੈ ਉਹ ਧਰਮ ਨਾਲ ਮਿਲਦਾ, ਧਨ ਨਾਲ ਨਹੀਂ ਮਿਲਦਾ। ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਰਾਮ ਹੁਣ ਅੰਦਰ ਹੈ, ਇਹ ਧਨ ਨਾਲ ਨਹੀਂ ਮਿਲਦਾ, ਇਹ ਧਰਮ ਨਾਲ ਮਿਲਦਾ। ਧਰਮ ਅੰਦਰ ਦੀਆਂ ਲੋੜਾਂ ਨੂੰ ਪੂਰਾ ਕਰਦਾ। ਅੰਦਰ ਦੀ ਲੋੜ ਕੀ ਹੈ? ਕਿ ਪ੍ਰਸੰਨਤਾ ਬਣੀ ਰਹੇ, ਬੇਜ਼ਾਰੀ ਨਾ ਹੋਵੇ, ਸੋਗ ਨਾ ਹੋਵੇ, ਉਪਰਾਮਤਾ ਨਾ ਹੋਵੇ, ਮਨ ਦੁਖੀ ਨਾ ਹੋਵੇ, ਮਨ ਕਲੇਸ਼ ਵਿੱਚ ਨਾ ਹੋਵੇ, ਮਨ ਵਿੱਚ ਕੱਟ ਨਾ ਪੈਦਾ ਹੋਵੇ, ਮਨ ਵਿੱਚ ਤ੍ਰਿਸ਼ਨਾ ਦੀ ਅਗਨ ਨਾ ਪੈਦਾ ਹੋਵੇ, ਇਤਿਆਦਕ ਅੰਦਰ ਦੀਆਂ ਇਹ ਲੋੜਾਂ ਨੇ ਧਨ ਨਾਲ ਨਹੀਂ ਪੂਰੀਆਂ ਹੁੰਦੀਆਂ। ਔਰ ਧਨ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅੰਜਾਮ ਕੀ ਨਿਕਲੇਗਾ? ਲੋੜਾਂ ਨਹੀਂ ਪੂਰੀਆਂ ਹੁੰਦੀਆਂ। ਤੋ ਇੱਕ ਹੈ ਬਾਹਰ ਦੀ ਲੋੜ, ਇੱਕ ਹੈ ਅੰਦਰ ਦੀ ਲੋੜ। ਕਿਰਤ ਕਰਕੇ ਬੰਦਾ ਧਨ ਕਮਾਉਂਦਾ ਹੈ, ਕੀਰਤੀ ਕਰਕੇ ਬੰਦਾ ਧਰਮ ਕਮਾਉਂਦਾ। ਇਸ ਵਾਸਤੇ ਮੈਂ ਅਰਜ਼ ਕਰਦਿਆਂ, ਧਨ ਧਰਮ ਨਹੀਂ ਹੈ ਅਤੇ ਧਰਮ ਧਨ ਵੀ ਨਹੀਂ। ਪਰ ਜੇ ਉਂਝ ਕਹਿ ਲਓ ਤਾਂ ਚੂੰਕਿ ਦੋਵੇਂ ਅੰਦਰ ਅਤੇ ਬਾਹਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਨੇ, ਇਸ ਵਾਸਤੇ ਆਮ ਭਾਸ਼ਾ 'ਚ ਦੋਹਾਂ ਨੂੰ ਧਨ ਵੀ ਕਹਿ ਦਿੱਤਾ ਜਾਂਦਾ। ਧਰਮ ਧਨ ਜਾਂ ਕੰਚਨ ਧਨ, ਬਾਹਰ ਦਾ ਧਨ ਅਤੇ ਅੰਦਰ ਦਾ ਧਨ। ਬਾਹਰ ਦੀ ਦੌਲਤ ਅਤੇ ਅੰਦਰ ਦੀ ਦੌਲਤ। ਬਾਹਰ ਦੀ ਦੌਲਤ ਅਸੀਂ ਕਿਵੇਂ ਕਮਾਈਏ, ਇਹ ਸਿੱਖਿਆ ਇਹਨਾਂ ਮੰਦਰਾਂ 'ਚ ਨਹੀਂ ਦਿੱਤੀ ਜਾਂਦੀ ਅਤੇ ਇੱਥੇ ਇਸ ਦੀ ਲੋੜ ਵੀ ਨਹੀਂ। ਮਨੁੱਖ ਨੂੰ ਬਾਹਰੋਂ ਹੀ ਸਿੱਖਣਾ ਪਏਗਾ। ਪਰ ਅੰਦਰ ਦੀ ਦੌਲਤ ਕਿਵੇਂ ਕਮਾਈ ਦੀ ਹੈ, ਇਹ ਇੱਥੇ ਸਿੱਖਣਾ ਪਏਗਾ। ਦੌਲਤ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਹੁਣ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਦੀਆਂ ਬਾਹਰ ਦੀਆਂ ਲੋੜਾਂ ਦੀ ਪੂਰਤੀ ਧਨ 'ਤੇ ਖੜੀ ਹੈ, ਅੰਦਰ ਦੀ ਲੋੜਾਂ ਦੀ ਪੂਰਤੀ ਧਰਮ 'ਤੇ ਖੜੀ ਹੈ। ਮਨੁੱਖ ਨੇ ਬਾਹਰ ਦੀਆਂ ਲੋੜਾਂ ਨੂੰ ਸਮਝਿਆ, ਅੰਦਰ ਦੀਆਂ ਲੋੜਾਂ ਨੂੰ ਸਮਝਿਆ। ਕਿਉਂਕਿ ਸਮਝਿਆ ਬਾਹਰ ਦੀ ਲੋੜਾਂ ਨੂੰ, ਇਸ ਵਾਸਤੇ ਧਨ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਹੈ, ਧਰਮ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਨਹੀਂ ਹੈ। ਧਨ ਕਮਾਉਣ ਵਾਸਤੇ ਬੰਦਾ ਮਿਹਨਤ ਕਰ ਸਕਦਾ ਹੈ, ਧਰਮ ਕਮਾਉਣ ਵਾਸਤੇ ਬੰਦਾ ਮਿਹਨਤ ਨਹੀਂ ਕਰ ਸਕਦਾ। ਧਨ ਕਮਾਉਣ ਵਾਸਤੇ ਬੰਦਾ ਸਮੇਂ ਦਾ ਤਿਆਗ ਕਰ ਸਕਦਾ ਹੈ, ਧਰਮ ਕਮਾਉਣ ਵਾਸਤੇ ਬੰਦਾ ਵਕਤ ਦੇਣ ਨੂੰ ਤਿਆਰ ਨਹੀਂ। ਇਹੀ ਕਾਰਨ ਹੈ ਕਿ ਸਮੁੱਚੀ ਦੁਨੀਆਂ ਵਿੱਚ ਸਹਿਜੇ ਸਹਿਜੇ ਧਨ ਵੱਧਦਾ ਜਾ ਰਿਹਾ, ਧਰਮ ਘੱਟਦਾ ਜਾ ਰਿਹਾ। ਅੱਜ ਤੋਂ 30-40 ਸਾਲ ਪਹਿਲੇ ਜ਼ਮੀਨ ਦੇ ਉੱਤੇ ਜਿਤਨੇ ਮਹਾਂਪੁਰਸ਼ ਸਨ, ਭਜਨੀਕ ਸਨ, ਅਭਿਆਸੀ ਸਨ, ਹੁਣ ਕੋਈ ਨਹੀਂ। ਔਰ ਸ਼ਾਇਦ ਹੁਣ ਜਿਤਨੇ ਥੋੜ੍ਹੇ ਬਹੁਤ ਹਨ, ਅਗਾਂਹ ਇੰਜ ਦਿਸਦਾ ਘਟਣਗੇ, ਵਧਣਗੇ ਨਹੀਂ। ਕਾਰਨ ਕਿ ਮਨੁੱਖ ਧਰਮ ਕਮਾਉਣ ਵਾਸਤੇ ਸਮਾਂ ਖਰਚ ਹੀ ਨਹੀਂ ਕਰਨਾ ਚਾਹੁੰਦਾ, ਮੁਫ਼ਤ ਵਿੱਚ ਲੈਣਾ ਚਾਹੁੰਦਾ। ਔਰ ਮੈਂ ਹੋਰ ਵੀ ਅਰਜ਼ ਕਰਦੇ ਹਾਂ, ਧਨ ਦੂਜੇ ਦਾ ਕਮਾਇਆ ਹੋਇਆ ਵੀ ਮਿਲ ਸਕਦਾ ਹੈ, ਧਰਮ ਆਪ ਕਮਾਉਣਾ ਪਏਗਾ, ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲੇਗਾ। ਇੱਥੇ ਬੜੀ ਕੋਸ਼ਿਸ਼ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੀ ਲਖਮੀ ਦਾਸ ਅਤੇ ਸ਼੍ਰੀ ਚੰਦ ਮੇਰੇ ਹੀ ਨਕਸ਼ੇ ਕਦਮ 'ਤੇ ਚੱਲਣ, ਨਹੀਂ ਚੱਲੇ, ਲੈਣੇ ਨੂੰ ਗੱਦੀ ਸੌਂਪਣੀ ਪਈ। ਇੱਥੇ ਗੁਰੂ ਅੰਗਦ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਦਾਤੂ ਜੀ ਅਤੇ ਦਾਸੂ ਜੀ ਮੇਰੇ ਨਕਸ਼ੇ ਕਦਮ 'ਤੇ ਚੱਲਣ, ਨਹੀਂ ਚੱਲੇ, भाई साहब भाई गुरदास जी ने एक बड़ी सुंदर पौड़ी भी लिखी है भाई जी, वो कहते ने बाल जती है श्री चंद बाबाणा देहुरा बनवाया, उदासीन संप्रदाय दे बानी श्री चंद माण इत्थे खड़ा सी कि मैं बाल जती हाँ। तो भाई जी कहते ने यह माण ते तां होवे जे पिता जती होवे, पिता ते ग्रस्ती है, तू ग्रस्ती पिता का पुत्र है कि जती होने का माण की आसमानों थोड़ी डिगे है। हुण इशारा कीता क्योंकि गुरु की संतान ने तो कौड़ा बचन भाई जी नहीं बोलते लेकिन गल भी कह गए हैं, बाल जती है श्री चंद बाबाणा देहुरा बनवाया, लक्ष्मी दासों धर्म चंद पोता होए के आप गणाया। गुरु नानक देव जी महाराज का पोतरा धर्म चंद, वो कह लगा हूँ मेरी पूजा इस वास्ते करो क्योंकि मैं गुरु नानक का पोतरा। पर हूँ गुरु पूछो जे पुत्र पोतरिया गद्दी देनी आती तो लैने क्यों स्थापन किया, सिंघासन ते लैने बिठाया, निरा बिठाया ही नहीं, लैने की फिरायन दुनियाई आख्यन क्यों क्यों, लैने की परिक्रमा पे कर दिन दुनिया देख के दंग है, लैने मत्था पे टेक दिन गुरु नानक दुनिया देख के दंग है। कुछ खूबियां सन लैने दे बहुत वड्डी, साहिब श्री गुरु नानक देव जी महाराज ने योग समझे और लैने की अपनी कमाई से मिलती है चीज कमाण। लक्ष्मी दासों धर्म चंद पोता होए के आप गवनाया, मंजी दास बहा लिया दाता सीधा सन सिख आया, मोहन कमला होया चौबारा मोरी मनवाया। हुण इत्थे भाई जी ने शब्द वरते है बई मोरी ते निरी शक्ति पूजा के चक्कर पै गया, मनुख के अंदर एक बड़ी भुख है मेरी पूजा हो गई, बहुत वड्डी बुक है तो मोरी इस चक्कर पै गया। तो बाबे मोहन बारे भाई साहब भाई गुरदास जी के ये अल्फाज उन्हां दे पढ़ के मैं सरवण करा रहा, मोहन कमला होया क्यों कह दिता, जिहड़ियां पोथियां ने ना बाणी के रूप में पहले पोथियां सन गुरु नानक देव जी की लिखत, गुरु अंगद देव जी की, गुरु अमरदास जी की, गुरु रामदास जी की, ये बाबे मोहन कोल सी। तो साहिब श्री गुरु अर्जन देव जी महाराज लैण वास्ते गए इन्हों पोथियों ताकि एक बीड़ तैयार की जाए और एक रूप दिता जाए, वक्त वक्त पोथियों के सी जो साहिब श्री गुरु नानक देव जी महाराज की रचना सी ते बाकी पातशाहां दी। जिस वक्त लैण वास्ते गए तो भाई साहब भाई संतोख सिंह जी लिखते हैं बाबे मोहन दे ए शब्द सन गुरु अर्जन देव जी महाराज बारे, प्रथम हमारी वस्त लई पित पास ते, कुल भन्यन की होती जो गुरता जास ते। भी पहले ते तुसी साडे कुल गुरगद्दी खोले, साडे पिता को जो सानू मिलनी चाहिए सी थानू मिल गई, प्रथम हमारी वस्त लई पित पास ते, कुल भन्यन की होती जो गुरता जास ते, लाज न धारो आप अबै चल आयो, सब गुरुअन के शब्द लैन हित धायो। ते हुण थानू लज्जा नहीं आई साडे कोल जिहड़े शब्द सन वह भी लैन वास्ते आ गए, पोथियां भी लैन वास्ते आ गए, गुरगद्दी ते तुसी लै जाए। निंदा उस्तत ब्याज बचन मोहन कहे, जे उस्तत भी कीती ते निंदा विच लिपटी होई, निंदा भी कीती ते उस्तत विच लिपटी होई, इस तरह के वचन भी आते हैं। एक बंदा करता तो उस्तत पे आता पर उस उस्तत दे भी निंदा आती, एक बंदा करता तो कुछ निंदा ही पे आता पर उस निंदा दे भी उस्तत आती। और मैं इतनी अर्ज करते हैं बंदे नू मारना होवे ना तो बंदे नू गोली नाल भी मारिया जा सकता है, पत्थर नाल भी मारिया जा सकता है, फुल नाल भी मारिया जा सकता, हंस के भी मारिया जा सकता, रो के भी मारिया जा सकता, मारना होवे किसे नूं इज्जत दे के भी मारिया जा सकता है, बेइज्जत करके भी मारिया जा सकता, अंदर भावना की गल है, ऐसा नहीं कि बेइज्जती नाल मारीदा, नहीं इज्जत दे के भी मारीदा अंदर। ਇੱਕ ਗਾਥਾ ਤੁਹਾਡੇ ਸਾਹਮਣੇ ਰੱਖਾਂ, ਗੱਲ ਸਪਸ਼ਟ ਹੋ ਜਾਏਗੀ। ਮਨਸੂਰ ਸੂਫੀ ਦੁਨੀਆਂ ਵਿੱਚ, ਇਸਲਾਮ ਦੀ ਦੁਨੀਆਂ 'ਚ ਇੱਕ ਬੜਾ ਹੀ ਬ੍ਰਹਮ ਗਿਆਨੀ ਪੁਰਸ਼ ਹੋਇਆ, ਰੰਗ ਰਖੜਾ, ਅੱਠੇ ਪੈਰ, ਕਿਸੇ ਮਸਤੀ ਵਿੱਚ ਰਹਿਣ ਵਾਲਾ, ਅਤੇ ਇਹਦਾ ਜਿਗਰੀ ਦੋਸਤ ਸੀ ਸ਼ਿਵਲੀ। ਸ਼ਿਵਲੀ ਨੂੰ ਇਹ ਬ੍ਰਹਮ ਗਿਆਨ ਦੀਆਂ ਝਾਕੀਆਂ ਜਿਹੜੀਆਂ ਮਨਸੂਰ ਨੂੰ ਹੁੰਦੀਆਂ ਸਨ, ਉਹ ਦੱਸਦਾ ਹੁੰਦਾ ਸੀ ਸਾਰੇ ਰਾਜ਼, ਖੁਦਾਈ ਬੰਦਗੀ ਦੇ ਸਾਰੇ ਜਿਹੜੇ ਰਾਜ਼ ਨੇ ਮਨਸੂਰ ਸ਼ਿਵਲੀ ਨੂੰ ਦੱਸਦਾ ਸੀ। ਲੇਕਿਨ ਅੱਜ ਹਕੂਮਤ ਮਨਸੂਰ ਨੂੰ ਸੂਲੀ 'ਤੇ ਚਾੜਨਾ ਚਾਹੁੰਦੀ। ਜਦ ਵੀ ਬੰਦਾ ਕੋਈ ਸੱਚਾਈ ਦੀ ਸ਼ਿਖਰਤਾ ਨੂੰ ਛੂੰਹਦਾ ਹੈ ਤਾਂ ਸੱਚਾਈ ਦੀ ਸ਼ਿਖਰਤਾ ਹੀ ਸੂਲੀ ਦਾ ਤਖਤਾ ਬਣ ਜਾਂਦੀ ਹੈ, ਫਾਂਸੀ ਦਾ ਫੰਦਾ ਬਣ ਜਾਂਦੀ ਹੈ। ਔਰ ਮੈਂ ਹੈਰਾਨ ਹੋ ਜਾਂਦਾ ਕਿ ਵਕਤ ਦਾ ਅਵਤਾਰੀ ਪੁਰਸ਼ ਸ਼੍ਰੀ ਕ੍ਰਿਸ਼ਨ ਦਾ ਜਨਮ ਜੇਲ੍ਹ ਦੇ 'ਚ, ਵਕਤ ਦਾ ਅਵਤਾਰੀ ਪੁਰਸ਼ ਰਾਮ ਦਰ ਦਰ ਦੀਆਂ ਠੋਕਰਾਂ ਪਿਆ ਖਾਂਦਾ ਜੰਗਲਾਂ ਦੇ 'ਚ। ਗੁਰੂ ਨਾਨਕ ਨੂੰ ਜਗਤ ਨੇ ਭੂਤਨਾ ਬੇਤਾਲਾ ਕਹਿ ਦਿੱਤਾ, ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ, ਤਿਆਗ ਅਤੇ ਵੈਰਾਗ ਦੀ ਮੂਰਤੀ ਨੂੰ ਚਾਂਦਨੀ ਚੌਂਕ ਦੇ 'ਚ ਸ਼ਹੀਦ ਕਰ ਦਿੱਤਾ, ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਿਲਾਫ਼ ਸਾਰੀ ਹਿੰਦੁਸਤਾਨ ਦੀ ਰਾਜਨੀਤੀ ਅਤੇ ਸਮਾਜ ਦੇ ਮੁਖੀਏ ਖੜ੍ਹੇ ਹੋ ਗਏ।